पावन पवित्र उपदेश बख्शिश जो कीता है, महीना कोई भी होवे, दिन कोई भी होवे, पहर केड़ा भी होवे, कड़ी पल विसे चसे कोई भी होवे, लोकी कहंदे ने फलाना नक्षत्र बड़ा लाभदायक है, फलाना नक्षत्र बड़ा नुकसान करता है, फलाना दिन माड़ा है। लोगों ने कहा कत्ते का महीना माड़ा है, गुरु नानक देव जी आए कत्ते विच, लोग कहने पोह का महीना माड़ा है, दसवें पातशाह आए पोह दे विच, वो आपां नूं उन्होंने दिखाया, ये लोगों दी गल्लां बनाईयां होईयां ने। कोई दिन माड़ा नहीं, कदों महादिवस मूर्त भले जिस को नजर करे। तो महाराज सच्चे पातशाह हर महीने च यही उपदेश करते ने, हर जेठ जुड़ंदा लोहड़ी है, चाहिदा है सानू जुड़ना। वह हरि अकाल पुरख वाहेगुरु दे नाल जेठ दे महीने द्वारा कहिंदे ने। कुछ ऐसियां चीजां हुंदियां जदों आपां अज इत्थे बैठे हैं, धन गुरु अर्जन देव साहिब महाराज, सो जदों महाराज जी सन उदों जमाना कैसा सी, गुरु नानक देव जी वाले जमाना कैसा। अज कोई नवी चीज चलानी होवे आपां किवें चलावांगे, बहुत औखा है। दुनिया नूं मोड़ना, उस पासे लाउणा, गुरु नानक देव जी ने दसां सरूपां ने ऐसे ढंग नाल दुनिया नूं मोड़िया है कि जेठ दा महीना भी रख लिया उसे तरह ही, अते उपदेश नाम दा कर दिता। पहला लोकी जेठ दे महीने नूं मत्था टेकदे सी, पर सतगुरु कहिंदे ने हर जेठ जड़ंदा लोहड़ी है, जिस अगे सब निबन्ना। जेठ दे महीने नूं मत्था ना टेको, और जिन्हू सारे मत्था टेकते ने उन्हें अगे तुसी मत्था टेको। कहने उपदेश तो जेठ के महीने द्वारा, क्योंकि कुछ दुनिया अंदर वहमी लोग लो जी जेठ का विच महीना लिखा नहीं है, नवे नवे लोगों इस पासे लाउणा सी। महाराज ने विच जेठ का महीना भी लिख दिता, महीना हुंदा भी है जेठ का, पुरानी रीतियां चलिया आईया ने। इस करके सतगुरु महाराज महीने द्वारा उपदेश करते ने। इन्हां गल्लां नूं लैके बहुत सारे लोग सिर्फ संगरांद नूं ही गुरुद्वारे नूं संगरांद वाले दिन जाना, संक्रांत भली प्रकार क्रांति आउणी, सूरज दा एक राज विचों दूसरी विच प्रवेश होना। पुराने लोग संगरांद दे दिन सूरज की पूजा करदे, खीर बनाउंदे, ब्राह्मणा नूं खवाउंदे, सो इह उन्हां ने अपने खाण दा एक ढंग तरीका कढ़िया होया सी। पर महाराज ने आके दसिया कि जेड़ा सारिया नालों वड्डा वाहेगुरु है, उस नूं जदों मत्था टेक लिया, जिवें सियाणे कहिंदे हाथी दी पैड़ विच सारियां ही पैड़ां आ जांदियां ने, जिन्हां ने कड़ाह प्रसाद नूं प्रवान कीता गुरु नानक देव जी ने, ये कड़ाह प्रसाद सारिया नूं ही प्रवान है, हर एक नूं ही प्रवान है। सो गुरु घर दे च कोई भी आ जावे, हर एक नूं कड़ा प्रसाद प्रवान है। इसे तरह वाहेगुरु नाम सारिया नूं ही प्रवान है। वाहेगुरु मंत्र ऐसा कि जो सारिया नालों श्रोमणी है। जदों दा वाहेगुरु मंत्र गुरु नानक देव जी ने बख्शिश किया है, उदों दे देवते भी इहनूं ही जपदे ने। उह कहिंदे इहदे विच ही सारा कुछ है, उह प्रेरणा भी इही दिंदे ने कि वाहेगुरु वाहेगुरु करो। हर सज्जन दावण लगया किसे न देई बन, दावण हुंदा पल्ला। जदों आपां हरी सज्जन दे दावण पल्ले नाल लग जांदे आ, जुड़ जांदे आ, साध संगत विच आ जांदे आ, अमृत छक लैंदे आ, होर सारे डर छड के, हुण जदों गुरां दे लड़ लग गए आ, हुण किसे न देई बन। पुराने समय च हुंदा सी, हुण भी है कि एक राजा दूसरे राजे नूं जदों कोई कैदी दिंदा सी, बन के दे दिंदा, भाई तेरा कैदी है। हुण सतगुरु महाराज ने किसे नूं दिंदे है, जे धर्म राजे दे दूत भी आके खड़ जाण के असीं लै के जाणा, जे महाराज कह दे ने इह साडा है, फिर नहीं उहनूं कोई हथ ला सकदा। किसे नूं देई बन, फिर किसे नूं बन के नहीं दिंदे उहनूं कि आ तेरा इह तूं लै जा, नहीं, महाराज कहिंदे साडा सिख है। मसंदा नूं आप सजा इसे करके दिती, कहने एवें धर्म राजे कोल जाके फिर बदनामी कराओगे, उत्थे हिसाब किताब चाहना, असीं इत्थे ही नबेड़ देना सारा हिसाब। आप ही सतगुरु सच्चे पातशाह सानू सजा देने वाले ने, आप ही सीधे करने वाले ने, दूजे नूं बन के दिंदे ही नहीं किसे नूं। जेड़े गुरां दे बन गए बस वो गुरां दे ही रहणगे। इस करके सतगुरु महाराज सच्चे पातशाह हुण जिवें कोई सिंह चढ़ाई करके फिर जिउंदा हो गया सी तो कहण लगा भी मैं भी लाइन जी च खड़ा उत्थे बहुत दुनिया खड़ी कहने इन्नी बिजली कड़की धर्मराजा उठ के मेरे को आके मैं बांह तो फड़ के बाहर कढ़ के कहना सिंह साहब जी तुसी कृपा करो तुसी जाओ वापस तुसी करहत कीती हुई है तो तुसी जाके पंजां प्यारां तो अमर छक लो ते तुसी सचखंड जाना ते तुसी आ गए इत्थे थोड़ा तप कीता होया बहुत करहत होण करके करदा नहीं है बंदा ਸੇਵ ਕਰਕੇ ਜਾ ਕੇ ਅੰਮ੍ਰਿਤ ਛਕ ਲੋ ਤੇ ਤੁਸੀਂ ਗੁਰੂ ਵਾਲੇ ਹੋ। ਇੰਨਾ ਸਤਿਕਾਰ ਹੈ ਆਪਣਾ। ਇਹ ਠੀਕ ਹੈ ਕਿ ਦੁਨੀਆਂ ਅੰਦਰ ਲੋਕੀ ਨਫ਼ਰਤ ਕਰਦੇ ਨੇ ਅੰਮ੍ਰਿਤਧਾਰੀਆਂ ਨੂੰ, ਦਾੜੀ ਕੇਸਾਂ ਨੂੰ, ਦਸਤਾਰਾਂ ਨੂੰ, ਬਹੁਤ ਸਾਰੇ ਲੋਕ ਔਖੇ ਜਿਹੇ ਹੋ ਜਾਂਦੇ ਨੇ, ਪਰ ਪ੍ਰਲੋਕ ਵਿੱਚ ਤਾਂ ਇੰਨਾ ਸਤਿਕਾਰ ਹੈ ਕਿ ਧਰਮ ਰਾਜੇ ਹੁਣੇ ਵੀ ਹੱਥ ਜੋੜ ਜੋੜ ਖੜਦੇ ਨੇ ਵੀ ਇਹ ਗੁਰੂ ਕਾ ਸਿੱਖ। ਇਸ ਕਰਕੇ ਇਹ ਠੀਕ ਹੈ, ਮਹਾਰਾਜ ਦਾ ਕੌਤਕ ਹੀ ਹੈ ਕਿ ਇਹ ਨਾਉ ਲਏ ਤਿਸ ਬਦਨਾਮੀ ਕਲ ਕੇ ਲੱਖਣੀ। ਮਹਾਰਾਜ ਕਹਿੰਦੇ ਮਾਣਕ ਮੋਤੀ ਨਾਮ ਪ੍ਰਭ, ਪ੍ਰਭੂ ਦਾ ਨਾਮ ਹੀ ਮਾਣਕ ਹੈ, ਮੋਤੀ ਹੈ, ਹੀਰੇ ਹੈ, ਜਵਾਹਰਾਤ ਹੈ, ਸਾਰਾ ਕੁਛ, ਕਿਉਂਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ, ਪਰਮੇਸ਼ਰ ਦਾ ਨਾਮ ਹੀ ਸਾਰਾ ਕੁਛ ਹੈ, ਹੀਰੇ ਮੋਤੀ ਜਵਾਹਰਾਤ ਆਦਿਕ ਪਰਮੇਸ਼ਰ ਦਾ ਨਾਮ ਹੀ ਹੈ। ਬਾਕੀ ਸਾਰੀਆਂ ਚੀਜ਼ਾਂ ਨੂੰ ਸੰਨ ਲੱਗ ਸਕਦਾ ਹੈ, ਚੋਰ ਲਿਜਾ ਸਕਦੇ ਨੇ, ਪਰ ਮਹਾਰਾਜ ਕਹਿੰਦੇ ਇਹੋ ਧਨ ਅਗਨੀ ਤਸਕਰ ਹੈ, ਪਾਣੀ ਹੈ, ਜਮਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਸੰਨ ਸਾਹਿਬ ਗੁਰਦੁਆਰਾ, ਸੰਨ ਸਾਹਿਬ ਤਾਂ ਆਪਾਂ ਦੇਖਿਆ ਹੀ ਹੈ, ਜਿੱਥੇ ਬਾਬਾ ਬੁੱਢਾ ਜੀ ਨੇ ਸੰਨ ਲਾ ਲਿਆ ਕੰਧ ਵਿੱਚ ਸੰਨ ਲਾ ਕੇ ਜਾ ਮੱਥਾ ਟੇਕਿਆ, ਉਹ ਹੁੰਦਾ ਸੰਨ। ਕੰਧ ਦੇ ਵਿੱਚ ਪਾੜ ਪਾ ਲੈਣਾ, ਚੋਰ ਪਾਉਂਦੇ ਹੁੰਦੇ ਸੀ ਪਹਿਲਾਂ, ਹੁਣ ਵੀ ਪਾ ਲੈਂਦੇ ਕਿਤੇ ਕਿਤੇ। ਮਹਾਰਾਜ ਕਹਿੰਦੇ ਕਈ ਸੰਨ ਲਾ ਕੇ ਚੀਜ਼ਾਂ ਚੋਰੀ ਹੋ ਜਾਂਦੀਆਂ, ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ, ਪਰ ਨਾਮ ਨੂੰ ਸੰਨ ਕੌਣ ਲਾ ਸਕਦਾ, ਨਾਮ ਨੂੰ ਤੁਹਾਡੇ ਕੋਲ ਕੌਣ ਲਿਜਾ ਸਕਦਾ। ਇਹ ਤਾਂ ਜਿੰਨਾ ਤੁਸੀਂ ਜਪਿਆ ਤੁਹਾਡਾ ਹੀ ਹੈ। ਇਹਦਾ ਮਤਲਬ ਜਿਹੜੇ ਦੂਜੇ ਨਾਮ ਨੇ ਉਹਨਾਂ ਨੂੰ, ਹਾਂ ਮਹਾਰਾਜ ਕਹਿੰਦੇ ਦੂਜੇ ਜਿਹੜੇ ਮੰਤਰ ਜੰਤਰ ਤੰਤਰ ਨੇ ਉਹ ਤਾਂ ਕੋਈ ਖੋ ਸਕਦਾ ਕਿਸੇ ਪਾਸੋਂ, ਪਰ ਨਾਮ ਜਪੇ ਹੋਏ ਨੂੰ ਕੋਈ ਸੰਨ ਨਹੀਂ ਲਾ ਸਕਦਾ, ਕੋਈ ਖੋ ਨਹੀਂ ਸਕਦਾ, ਉਹ ਤਾਂ ਤੁਹਾਡਾ ਆਪਣਾ ਹੀ ਹੈ ਜਿੰਨਾ ਤੁਸੀਂ ਜਪਿਆ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ, ਇਹ ਜਿੰਨੇ ਮਨ ਨੂੰ ਚੰਗੇ ਲੱਗਦੇ ਨੇ ਭਾਉਂਦੇ ਨੇ, ਕੌਤਕ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਕੌਤਕ, ਇਹ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਕੌਤਕ ਨੇ, ਨਾਰਾਇਣ ਦੇ ਕੌਤਕ ਨੇ, ਪਰਮੇਸ਼ਰ ਦੇ ਕੌਤਕ ਨੇ, ਜਿੰਨੇ ਆਪਾਂ ਨੂੰ ਭਾਉਂਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਹਰੀ ਚਾਹੁੰਦੇ ਨੇ ਸੋ ਕਰੇ, ਵਾਹਿਗੁਰੂ ਆਪਣੀ ਮਰਜ਼ੀ ਅਨੁਸਾਰ ਹੀ ਸਾਰਾ ਕੁਛ ਕਰਦੇ ਨੇ, ਦੂਜੇ ਦੀ ਮਰਜ਼ੀ ਉੱਥੇ ਚੱਲਦੀ ਨਹੀਂ ਹੈ। ਦੋਮ ਨਾ ਸੇਮ ਏਕ ਸੋ ਆਹੀ, ਦੂਜਾ ਵਜ਼ੀਰ ਜਾਂ ਤੀਜਾ ਮੁਨਸ਼ੀ ਉੱਥੇ ਕੋਈ ਨਹੀਂ ਹੁੰਦਾ ਉਹਦਾ, ਜੇ ਵਜ਼ੀਰ ਵੱਡੇ ਧੀਰ ਹੈ ਅਕਾਲ ਪੁਰਖ ਵਾਹਿਗੁਰੂ, ਅੰਤ ਨਾ ਜਾਪੈ ਕਿਆ ਮਨ ਮੰਤ, ਉਹਦੇ ਮਨ ਦੀ ਕੀ ਸਲਾਹ ਇਹ ਨਹੀਂ ਕਿਸੇ ਨੂੰ ਪਤਾ ਲੱਗਦੀ। ਇਸ ਕਰਕੇ ਜੋ ਹਰ ਲੋੜੇ ਸੋ ਕਰੇ, ਜੋ ਵਾਹਿਗੁਰੂ ਚਾਹੁੰਦੇ ਨੇ ਉਹ ਕਰਦੇ ਨੇ, ਔਰ ਸੋਈ ਜੀਵ ਕਰਨ, ਆ ਜਿੰਨੇ ਜੀਵ ਨੇ ਇਹ ਵੀ ਉਹੀ ਕਰਦੇ ਨੇ ਜੋ ਉਹ ਵਾਹਿਗੁਰੂ ਚਾਹੁੰਦੇ ਨੇ। ਕਿਉਂਕਿ ਇਹ ਵੱਖਰੀ ਗੱਲ ਹੈ ਕਿ ਮੈਂ ਕਹਾਂ ਕਿ ਮੈਂ ਕਰਦਾ ਹਾਂ, ਤੁਸੀਂ ਕਹੋ ਮੈਂ ਕਰਦਾ ਹਾਂ, ਸਾਰੇ ਦੁਨੀਆਂ ਕਹਿੰਦੀ ਮੈਂ ਕਰਦਾ ਹਾਂ, ਪਰ ਰੱਬ ਦੇ ਪਿਆਰੇ ਕਹਿੰਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਅਸੀਂ ਵੀ ਉਹਦੀ ਮਰਜ਼ੀ ਵਿੱਚ ਹੀ ਕਰਦੇ ਹਾਂ, ਜੇ ਉਹ ਚਾਹੇ ਉਹੀ ਕਰਦੇ, ਜੇ ਉਹ ਨਾ ਚਾਹੇ ਤਾਂ ਉਹ ਨਹੀਂ ਕਰਦੇ। ਮਹਿਸੂਸ ਹੁੰਦਾ ਕਿ ਮੈਂ ਕਰਦਾ ਹਾਂ, ਪਰ ਨਹੀਂ ਕਰਦੇ, ਉਹ ਆਪ ਹੀ ਨੇ ਸਾਰਾ ਕੁਛ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਹੈ ਧੰਨ, ਜਿਹੜੇ ਵਾਹਿਗੁਰੂ ਨੇ ਆਪਣੇ ਬਣਾ ਲਏ ਨੇ ਉਹ ਤਿੰਨਾਂ ਲੋਕਾਂ ਵਿੱਚ ਧੰਨਤਾ ਦੇ ਯੋਗ ਹੋ ਜਾਂਦੇ ਨੇ। ਧੰਨ 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 ਜਨ ਆਇਆ, ਉਹ ਤਿੰਨੇ ਲੋਕਾਂ ਚ ਧੰਨ ਹੋ ਗਏ, ਜਿਸ ਪ੍ਰਸਾਦ ਸਾਹਿਬ ਜਗਤ ਪਰਾਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਧੰਨਤਾ ਦੇ ਯੋਗ ਨੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਬਲਾ ਬਣਾ ਲਿਆ। ਪਰ ਕਹਿੰਦੇ ਵਾਹਿਗੁਰੂ ਆਪਣਾ ਜੀ ਨੂੰ ਬਣਾਉਣ, जे तू कहे मैं अपने आप वाहेगुरु की प्राप्ति कर लवांगा गुरां तो बिना या रब की मर्जी तो बिना रब नू जबरदस्ती पकड़ लवांगा जबरदस्ती नामदान लै लवांगा कि मैं अपनी मर्जी नाल प्राप्त कर लवांगा कहने नहीं अपन लिया जे मिला विछड़ क्यों रोवन ये अपना लिया होया परमेश्वर मिल जाए किसी नू अपना लिया होया कोई पदार्थ मिल जाए अपना लिया होया कुछ भी नहीं मिल सकता ना रब मिले ना पदार्थ मिले ना माया मिले फिर विछड़ विछड़ रोण क्यों हो फिर विछड़ के जन्मा जन्मा ने गेड़िया जाके उची उची रोंदे ने सारे महाराज कहने अपना लिया होया कुछ भी नहीं प्राप्त हुंदा है बिन कर्मा के मिले लई कर्मा तो बिना किसी नू की मिले जेती सेठो पाई वेखा बिन कर्मा के मिले लई इस करके सतगुरु महाराज कहने साधु संग प्राप्ते जिन्हां नू सतगुरु की संगत प्राप्त हुई उच्च कोटि दे ब्रह्म ज्ञानियों की संगत हुई है सतगुरु की संगत हुई जिवें भाई बिड़ी चंद नू पहला संगत नहीं सी हुई होर ही काम करते फिर भाई अदली की संगत मिल गई जो भाई अदली की संगत मिली तो नानक रंग माणन ਉਹ ਕਹਿੰਦੇ ਮੈਨੂੰ ਆਪਣਾ ਸਿੱਖ ਬਣਾ ਲਓ ਭਾਈ ਬਿਧੀ ਚੰਦ ਜੀ ਕਹਿੰਦੇ ਨਹੀਂ ਭਾਈ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਮੈਂ ਤੈਨੂੰ ਉਹਨਾਂ ਦੇ ਕੋਲੇ ਲੈ ਕੇ ਚੱਲਾਂਗਾ ਫਿਰ ਭਾਈ ਬਿਧੀ ਚੰਦ ਨੂੰ ਗੁਰੂ ਅਰਜਨ ਦੇਵ ਜੀ ਦੇ ਕੋਲ ਲਿਆਂਦਾ ਫਿਰ ਆਨੰਦ ਮਾਣਿਆ ਭਾਈ ਬਿਧੀ ਚੰਦ ਨੇ ਸੇਵਾ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਜਿਨ੍ਹਾਂ ਦੇ ਮੱਥੇ ਦੇ ਉੱਚੇ ਭਾਗ ਨੇ ਵੱਡੇ ਭਾਗ ਨੇ ਵੱਡੇ ਭਾਗ ਵੀ ਆਪਾਂ ਆਪਣੀ ਕਿਰਤ ਮੁਤਾਬਕ ਹੀ ਬਣਾਉਂਦੇ ਹਾਂ ਹੁਣ ਸ਼ੁਰੂ ਚ ਲਿਖਤਾ ਕਿਰਤ ਕਰਮ ਕੇ ਵਿਛੜੇ ਉਹ ਵੀ ਤਾਂ ਹੈ ਹੀ ਹੈ ਕਿਰਤ ਇੱਕ ਉਹ ਕਿਰਤ ਹੈ ਜਿਹੜੀ ਸਾਨੂੰ ਵਾਹਿਗੁਰੂ ਨਾਲ ਤੋੜ ਦਿੰਦੀ ਹੈ ਇੱਕ ਉਹ ਕਿਰਤ ਹੈ ਜਿਹੜੀ ਵਾਹਿਗੁਰੂ ਨਾਲ ਜੋੜ ਦਿੰਦੀ ਹੈ ਮਹਾਰਾਜ ਕਹਿੰਦੇ ਆਮ ਦਿਨ ਸੋ ਕਿਰਤ ਕਰੀ ਹੈ ਰਾਤ ਦਿਨ ਪੁੰਨਾ ਵਾਲੀ ਕਿਰਤ ਕਰੋਗੇ ਤਾਂ ਵਾਹਿਗੁਰੂ ਨਾਲ ਜੋੜੋਗੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਇਹ ਹਰੀ ਜੋ ਆਨੰਦ ਦੇ ਦੇਣ ਵਾਲਾ ਪਰਮੇਸ਼ਰ ਜੋ ਸਾਰਿਆਂ ਨਾਲੋਂ ਵੱਡਾ ਹੈ ਧਣੀ ਮਾਲਕ ਉਸੇ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮਸਤਕ ਉੱਤੇ ਪ੍ਰਾਪਤੀ ਵਾਲੇ ਭਾਗ ਲਿਖੇ ਹੋਏ ਨੇ ਚੰਗੇ ਭਾਗ ਨੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਉਹਨਾਂ ਨੇ ਆਪ ਹੀ ਲਿਖ ਕੇ ਭੇਜਿਆ ਕਿ ਇਸ ਬੰਦੇ ਨੂੰ ਮੈਂ ਪ੍ਰਾਪਤ ਹੋਵਾਂਗਾ ਇਸ ਬੰਦੇ ਨੂੰ ਮੈਂ ਨਾਮ ਜਪਾਵਾਂਗਾ ਇਹ ਬੰਦਾ ਨਾਮ ਜਪੇਗਾ ਜਦ ਉਹਨੇ ਲਿਖੇ ਹੀ ਨਹੀਂ ਸਾਡੇ ਮਸਤਕ ਤੇ ਖਿੱਚ ਕੇ ਲਿਆਓ ਕਿਸੇ ਬੰਦੇ ਨੂੰ ਚੁੱਕ ਕੇ ਸੰਗਤ ਵਿੱਚ ਵੀ ਉਹ ਕਹੇ ਮੈਂ ਜਾਣਾ ਨੀ ਆਪਾਂ ਕਹੇ ਤੈਨੂੰ ਲੈ ਕੇ ਜਾਣਾ ਕਿੰਨੀ ਕੁ ਦੇਰ ਬੈਠੂਗਾ ਉਹ ਇੱਕ ਮਿੰਟ ਨੀ ਬਹਿਣਾ ਉਹਨੇ ਉੱਠ ਕੇ ਫਟਾਫਟ ਬਾਹਰ ਜਾ ਕੇ ਸਾਹ ਲਊਗਾ ਕਹਿਣ ਕਹੂਗਾ ਫਸ ਗਏ ਸੀ ਅੰਦਰ ਜਾ ਕੇ ਤਾਂ ਕਿਉਂ ਉਹਨੇ ਮਸਤਕ ਤੇ ਹੀ ਨੀ ਲਿਖਿਆ ਹੋਇਆ ਤੇ ਜੇ ਸੰਗਤ ਵਿੱਚੋਂ ਕਿਸੇ ਨੂੰ ਬਾਹਰ ਚੁੱਕ ਕੇ ਲੈ ਜਾਓ ਵੀ ਤੂੰ ਬਾਹਰ ਸੜਕ ਤੇ ਚੱਲ ਉਹ ਭੱਜ ਕੇ ਅੰਦਰ ਆ ਜਾਵੇਗਾ ਉਹ ਕਹਿੰਦਾ ਮੈਂ ਨੀ ਬਾਹਰ ਖੜ ਸਕਦਾ ਆਖਾਂ ਜੀਵਾਂ ਵਿਸਰੇ ਮਰ ਜਾਓ ਮੈਂ ਕਿਵੇਂ ਖੜ ਸਕਦਾ ਮੇਰੇ ਤਾਂ ਰਸਤਾ ਇਹੋ ਜਿਹੇ ਬਣ ਗਈ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੋਇਆ ਉਹੀ ਸੰਗਤ ਕਰਦੇ ਨੇ ਬਾਕੀ ਫਿਰ ਬਾਹਰ ਹੀ ਚਲੇ ਜਾਂਦੇ ਨੇ ਉਹਨਾਂ ਨੂੰ ਪ੍ਰੇਰਣਾ ਹੀ ਉਸ ਤਰ੍ਹਾਂ ਹੋ ਜਾਂਦੀ ਮਨ ਦੇ ਅੰਦਰੋਂ ਉਹਨਾਂ ਦੇ ਮਨ ਦੇ ਖਿਆਲਾਤ ਹੀ ਗਲਤ ਬਣ ਜਾਂਦੇ ਨੇ ਕਿ ਅੰਦਰ ਕੀ ਹੈ ਕੁਛ ਵੀ ਨਹੀਂ ਹੈ ਕਿਉਂ ਨਜ਼ਰ ਆਉਣ ਲੱਗ ਜਾਂਦਾ ਹੈ ਆਸਾੜ ਤਪੰਦਾ ਤਿਸ ਲੱਗਾ ਹਰ ਨਾ ਹੁੰਦਾ ਜਿੰਨਾ ਪਾਸ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਹੋਇਆ ਨਜ਼ਰ ਆਉਂਦਾ ਤਪਦਾ ਹੋਇਆ ਲੱਗਦਾ ਵੀ ਹੈ ਅੰਦਰੋਂ ਤੜਫਣਾ ਬਾਹਰੋਂ ਤੜਫਣਾ ਤੜਫੀ ਜਾਣਾ ਜਿਨ੍ਹਾਂ ਦੇ ਕੋਲੇ ਹਰੀ ਅਕਾਲ ਪੁਰਖ ਪਤੀ ਨਹੀਂ ਹਨ ਭਾਵ ਪ੍ਰਾਪਤੀ ਨਹੀਂ ਹੋਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਜਗ ਜੀਵਨ ਪੁਰਖ ਤਿਆਗ ਚ ਹੈ ਕਿਉਂਕਿ ਉਹ ਲੋਕਾਂ ਦੇ ਕੈਸੇ ਖਿਆਲਾਤ ਨੇ ਉਹਨਾਂ ਦੇ ਵਿਚਾਰ ਕਿਵੇਂ ਨੇ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਅਕਾਲ ਪੁਰਖ ਉਹਨੂੰ ਤਾਂ ਛੱਡ ਦਿੰਦੇ ਨੇ ਮਾਨਸ ਸੰਦੇ ਆਸ ਬੰਦਿਆਂ ਦੀ ਆਸ ਕਰਨ ਲੱਗ ਜਾਂਦੇ ਨੇ ਉਹ ਲੋਕ ਵਾਹਿਗੁਰੂ ਨੂੰ ਛੱਡ ਕੇ ਬੰਦਿਆਂ ਉੱਤੇ ਬਹੁਤਾ ਯਕੀਨ ਕਰਦੇ ਨੇ ਵੀ ਮੇਰੀ ਫਲਾਨੇ ਬੰਦੇ ਨਾਲ ਹੁਣ ਬਹੁਤ ਬਣਦੀ ਹੈ ਮੇਰੀ ਫਲਾਨੇ ਬੰਦੇ ਨਾਲ ਬਣਦੀ ਹੈ ਉਹ ਬੰਦਾ ਬੜਾ ਵੱਡਾ ਹੈ ਉਹ ਬੰਦਾ ਤਾਂ ਵਿਚਾਰਾ ਚੜ੍ਹਾਈ ਕਰ ਗਿਆ ਹੁਣ ਕਿਹਦੇ ਨਾਲ ਬਣਨੀ ਤੇਰੀ ਇਹ ਬੰਦਿਆਂ ਨਾਲ ਮਹਾਰਾਜ ਕਹਿੰਦੇ ਕਾਹਨੂੰ ਬਣਾਉਂਦੇ ਫਿਰਦੇ ਹੋ ਇੱਕ ਨਾਲ ਬਣਾ ਲਓ ਜਿਹਨੇ ਸਦਾ ਹੀ ਰਹਿਣਾ ਦੋਇਆ ਭਾਏ ਤੇ ਗੁੱਚੀ ਹੈ ਹੁਣ ਉਹ ਦਵੈਸ਼ ਭਾਵਨਾ ਵਿੱਚ ਲੱਗ ਕੇ ਖਰਾਬ ਹੀ ਹੁੰਦੇ ਨੇ ਜਿੱਥੇ ਜਾਂਦੇ ਨੇ ਕਿਉਂਕਿ ਇੱਕ ਵਾਹਿਗੁਰੂ ਨੂੰ ਛੱਡ ਕੇ ਦੂਜੀਆਂ ਥਾਵਾਂ ਦੇ ਉੱਤੇ ਜਦੋਂ ਜਾਂਦੇ ਨੇ ਤਾਂ ਉਹ ਹਮੇਸ਼ਾ ਵਿਗੁੱਚਦੇ ਹੀ ਨੇ ਖਰਾਬ ਹੀ ਹੁੰਦੇ ਨੇ ਗੱਲ ਪਏ ਸੋ ਜਮ ਕੀ ਫਾਸ ਇਹੋ ਜਿਹੇ ਦਵੈਸ਼ ਭਾਵ ਵਾਲੇ ਜੀਵ ਜਿਹੜੇ ਮਨੁੱਖਾਂ ਦੇ ਬਸ ਜਾ ਜਾ ਕੇ ਆਪਣੀਆਂ ਬੇਨਤੀਆਂ ਕਰਦੇ ਨੇ, ਰੋਂਦੇ ਨੇ। ਆ ਨਕਲੀ ਦੇਹਧਾਰੀ ਪਖੰਡੀ ਗੁਰੂ ਜਿਹੜੇ ਨੇ, ਇਹਨਾਂ ਨੇ ਕੀ ਦੇਣਾ? ਜਮਾਂ ਦੇ ਫਾਹੇ ਗਲ ਚ ਪੈ ਜਾਣੇ ਨੇ। ਉੱਪਰ ਦਾ ਤਾਂ ਕਿਸੇ ਨੂੰ ਗਿਆਨ ਹੀ ਨਹੀਂ ਕਿ ਉੱਪਰਲੀ ਸਰਕਾਰ ਕਿਹੜੀ ਹੈ, ਵਾਹਿਗੁਰੂ ਦੀ ਸਰਕਾਰ ਕਿੱਡੀ ਕੁ ਵੱਡੀ ਹੈ। ਉਹਦਾ ਕਿਸੇ ਨੂੰ ਪਤਾ ਹੀ ਨਹੀਂ ਕਿ ਜਿਨ੍ਹਾਂ ਦਾ ਰਾਜ ਤਿੰਨਾਂ ਲੋਕਾਂ ਦੇ ਚੱਲਦਾ। ਪਰ ਮਹਾਰਾਜ ਕਹਿੰਦੇ ਇਹ ਸੱਚਾਈ ਅਟਲ ਹੈ ਵੀ ਜਿਹਾ ਬੀਜਿਆ ਸੋ ਲੁਣਾ। ਮੱਥਾ ਜੋ ਲਿਖਿਆਸ, ਜਿਹਾ ਜਿਹਾ ਕੋਈ ਜੀਵ ਬੀਜਦਾ, ਕਰਮ ਕਰੀ ਜਾਂਦਾ, ਅਖੀਰ ਨੂੰ ਉਹ ਜਿਹਾ ਵੱਢ ਲੈਂਦਾ। ਪਹਿਲਾਂ ਤਾਂ ਨਹੀਂ ਪਤਾ ਲੱਗਦਾ ਕੀਤੀਆਂ ਹੋਈਆਂ ਗਲਤੀਆਂ, ਕੀਤੀਆਂ ਹੋਈਆਂ ਕੁਰਹਿਤਾਂ। ਜਦੋਂ 50 ਸਾਲ ਦੀ ਉਮਰ ਟੱਪ ਜਾਂਦੀ ਹੈ ਨਾ, ਫਿਰ ਉਹਨਾਂ ਦਾ ਫਲ ਮਿਲਣਾ ਸ਼ੁਰੂ ਹੁੰਦਾ ਹੈ। ਜਦੋਂ ਫਲ ਮਿਲਦਾ ਜੀਵ ਉਦੋਂ ਰੋਂਦਾ। ਮਹਾਰਾਜ ਕਹਿੰਦੇ ਮੱਥਾ ਜੋ ਲਿਖਿਆਸ, ਪਿਛਲੇ ਜਨਮਾਂ ਵਿੱਚ ਵੀ ਕੀਤੀ ਹੋਈ ਕਿਰਤ ਦਾ ਫਲ ਮਿਲਦਾ। ਔਰ ਮਹਾਰਾਜ ਕਹਿੰਦੇ ਛੇਤ ਸਰੀਰ ਜੋ ਬੀਜੀ ਹੈ ਅੰਤ ਖਲੋਆ ਆਏ। ਇਹ ਸਰੀਰ ਇੱਕ ਛੇਤ ਹੈ, ਇਹਦੇ ਵਿੱਚ ਤੁਸੀਂ ਖੇਤੀ ਬੀਜੀ ਜਾਓ, ਅੰਤ ਨੂੰ ਜਦੋਂ ਵੱਢਣੀ ਪੈਣੀ ਆ ਉਦੋਂ ਦੁਖੀ ਹੋਣਾ। ਆਪਾਂ ਨੇ ਉਹ ਪਹਿਲਾਂ ਕੁਛ ਵੀ ਨਹੀਂ ਕਹਿੰਦੇ, ਬੀਜੀ ਜਾ ਭਾਈ ਤੇਰਾ ਖੇਤ ਹੈ, ਸਾਨੂੰ ਕੀ। ਕੋਈ ਆਪਣੇ ਖੇਤ ਵਿੱਚ ਭਾਵੇਂ ਕੁਚਲੇ ਬੀਜੇ, ਭਾਵੇਂ ਕੋਈ ਕੰਡੇ ਬੀਜੇ, ਭਾਵੇਂ ਖੇਤ ਵਿੱਚ ਕੁਛ ਵੀ ਬੀਜੇ, ਸਾਨੂੰ ਕੀ। ਕਹਿੰਦੇ ਤਈ ਕੰਡੇ ਬੀਜਣੇ, ਤਈ ਜੋੜੇ ਆ, ਇਹ ਤਾਂ ਤੇਰੇ ਮੱਥੇ ਉੱਤੇ ਲਿਖਿਆ ਗਿਆ। ਹੁਣ ਰਹਿਣ ਵਿਹਾਣੀ ਪਛਤਾਣੀ, ਉੱਠ ਚਲੇ ਗਏ ਨਿਰਾਸ਼। ਜਦੋਂ ਅਵਸਥਾ ਰੂਪੀ ਰਾਤ ਲੰਘੀ, ਸਾਰੀ ਜ਼ਿੰਦਗੀ ਲੰਘੀ, ਪਛਤਾਵਾ ਹੀ ਪੱਲੇ ਰਹਿ ਗਿਆ ਅੰਤਮ ਸਵਾਸਾਂ ਤੇ। ਉੱਠ ਕੇ ਚਲੀ ਗਈ ਭਾਵ ਚੜਾਈ ਕਰ ਗਿਆ, ਜੀਵ ਨਿਰਾਸ਼ ਹੀ ਚਲਿਆ ਗਿਆ ਦੁਨੀਆਂ ਅੰਦਰੋਂ, ਕੁਛ ਕਮਾਈ ਨਾ ਕਰਕੇ ਲੈ ਕੇ ਗਿਆ, ਜਿਹੜਾ ਕਮਾਇਆ ਸੀ ਉੱਥੇ ਛੱਡ ਗਿਆ। ਬਾਲ ਬੱਚੇ ਨੇ ਉਂ ਜਵਾਬ ਦੇਤਾ। ਬੜੇ ਬੜੇ ਲੋਕ ਆਪਾਂ ਦੇਖਦੇ ਇੱਥੇ ਆ ਪਟਿਆਲੇ ਚ ਬਥੇਰੇ ਫਿਰਦੇ ਨੇ, ਬਜ਼ੁਰਗ ਰੋਂਦੇ, ਉਹ ਜੰਗੀ ਜਥੇ ਗੁਰਦੁਆਰੇ ਕਥਾ ਕਰਦੇ, ਰਾਤ ਨੂੰ ਇੱਕ ਬਜ਼ੁਰਗ ਆ ਗਿਆ, ਉਹ ਗੁਰਦੁਆਰੇ ਵਾਲੇ ਭੱਜੇ ਫਿਰਨ ਅੱਗੇ ਪਿੱਛੇ, ਉਹਨੂੰ ਇੱਕ ਤਲਾਈ ਵਿਛਾਈ, ਇੱਕ ਰਜਾਈ, ਉੱਥੇ ਬਾਪੂ ਜੀ ਇੱਥੇ ਰੋਟੀ ਲਿਆ ਦਿੰਦੇ। ਮੈਂ ਕਿਹਾ ਇਹ ਬੰਦੇ ਦਾ ਬੜਾ ਸਤਿਕਾਰ ਕਰਦੇ, ਉਹ ਗਰੀਬ ਜਿਹਾ ਬਜ਼ੁਰਗ ਹੈ। ਕਹਿੰਦੇ ਇਹਦੀਆਂ 8-10 ਬੱਸਾਂ ਸੀਗੀਆਂ, ਇਹਨੇ ਆਪਣੇ ਜਵਾਈਆਂ ਨੂੰ ਦੇ ਦਿੱਤੀਆਂ, ਉਹਨਾਂ ਹੁਣ ਘਰੋਂ ਹੀ ਕੱਢਤਾ ਇਹਨੂੰ। ਐਡਾ ਅਮੀਰ ਬੰਦਾ ਹੁਣ ਕਹਿੰਦੇ ਥਾਂ ਥਾਂ ਦਰ ਦਰ ਭਟਕਦਾ ਫਿਰਦਾ, ਧੱਕੇ ਖਾਂਦਾ ਫਿਰਦਾ। ਇੱਥੇ ਹੀ ਸਾਰਾ ਕੁਛ ਹੋ ਜਾਂਦਾ, ਜਿਹਾ ਜਿਹਾ ਬੀਜਿਆ ਹੋਇਆ ਹੁੰਦਾ ਉਹ ਸਾਰਾ ਕੁਛ ਸਾਹਮਣੇ ਆ ਹੀ ਜਾਂਦਾ, ਪਰ ਪਹਿਲਾਂ ਨਹੀਂ ਆਉਂਦਾ। ਇਹ ਕੁਦਰਤ ਨੇ ਅਸੂਲ ਹੀ ਐਸੇ ਬਣਾਏ ਨੇ, ਪਹਿਲਾਂ ਉਹ ਸੋਝੀ ਪੈਦਾ ਹੀ ਨਹੀਂ ਹੋਣ ਦਿੰਦਾ ਜੀਵ ਨੂੰ। ਸੋਝੀ ਉਦੋਂ ਪੈਦਾ ਹੁੰਦੀ ਜਦੋਂ ਹੱਥ ਪੱਲੇ ਕੁਛ ਨਹੀਂ ਰਹਿੰਦਾ, ਜਦੋਂ ਸਿਰ ਕੰਪਿਓ, ਪਗ ਡਗਮਗੈ, ਨੈਣ ਜੋਤ ਤੇ ਹੀਨ, ਉਦੋਂ ਜਾ ਕੇ ਕਿਤੇ ਮਾੜਾ ਜਿਹਾ ਗਿਆਨ ਜਿਹਾ ਹੋਣਾ ਸ਼ੁਰੂ ਹੁੰਦਾ। ਫੇਰ ਹੁਣ ਕਿੱਥੋਂ ਰਸ ਲੈਣਾ? ਕਹੋ ਨਾਨਕ ਇਹ ਵਿਦ ਪਈ ਕਹੂ ਨਾ ਹਰ ਰਸ ਲੀਨ। ਉਦੋਂ ਜਾ ਕੇ ਫਿਰ ਬਜ਼ੁਰਗ ਹੋ ਕੇ ਫਿਰ ਕਿੱਥੇ ਬਾਣੀ ਪੜ੍ਹੀ ਜਾਂਦੀ? ਅੱਖਾਂ ਚੋਂ ਪਾਣੀ ਆਉਂਦਾ, ਨੈਨੋ ਨੀਰ ਬਹਿ ਤਨ ਕੀਨਾ ਪਏ, ਕੇਸ ਦੁੱਧ ਬਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰਿਆ, ਉਚਿਆ ਕਰੇ ਪ੍ਰਾਨੀ। ਹੁਣ ਕੀ ਕਰੇਗਾ? ਕਿਉਂਕਿ ਉਹ ਤਾਂ ਸਮਾਂ ਲੰਘ ਚੁੱਕਿਆ ਹੈ, ਇਸ ਕਰਕੇ ਨਿਰਾਸ਼ ਹੋ ਕੇ ਚਲਿਆ ਜਾਂਦਾ। ਪਰ ਮਹਾਰਾਜ ਕਹਿੰਦੇ ਨਿਰਾਸ਼ ਹੋਣ ਦੀ ਲੋੜ ਨਹੀਂ ਸਾਡੇ ਹੁੰਦਿਆਂ, ਭਾਵੇਂ ਕੋਈ ਕਿੰਨਾ ਹੀ ਬਜ਼ੁਰਗ ਹੋ ਜਾਵੇ, ਕਿਸੇ ਪਾਸੇ ਕੋਈ ਧੱਕ ਦੇਵੇ। ਆਓ ਨਿਸ਼ਾਨ ਸਾਹਿਬ ਦਾ ਫਰਲਾ ਉੱਤੋਂ ਹਿੱਲ ਕੇ ਆਵਾਜ਼ ਦੇ ਰਿਹਾ, ਉਹ ਇਸ਼ਾਰਾ ਕਰਦਾ, ਆ ਜਾਓ ਗਰੀਬ, ਆ ਜਾਓ ਭੁੱਖਾ ਨੰਗਾ, ਆ ਜਾਓ ਦੁਖੀ, ਆ ਜਾਓ ਸਭ ਆ ਜਾਓ, ਆਓ ਸਾਡੇ ਕੋਲ ਬੈਠੋ। ਜਿਨ ਕਹੋ ਸਾਧੂ ਭੇਟੀ ਆ, ਸੋ ਦਰਗ ਹੈ ਹੋਏ ਖਲਾਸ। ਜੇ ਬਜ਼ੁਰਗ ਹੋਏ ਹੋਏ ਨੂੰ ਵੀ ਸਤਿਗੁਰੂ ਮਿਲ ਜਾਣ, ਬਜ਼ੁਰਗ ਹੋ ਕੇ ਵੀ ਅੰਮ੍ਰਿਤ ਛਕ ਲਵੇ, ਕਹਿੰਦੇ ਜੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇ, ਉਹ ਦਰਗਾਹ ਦੇ ਵਿੱਚ ਬੰਦ ਖਲਾਸੀ ਭਾਣਾ ਹੋਏ, ਸਾਰੇ ਲੇਖਿਆਂ ਤੋਂ ਸਤਿਗੁਰੂ ਛੁਡਾ ਦਿੰਦੇ ਨੇ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਛੁਡਾ ਦਿੰਦੇ ਨੇ ਆਪ ਹੀ। ਜੇ ਕਿਸੇ ਨੂੰ ਇਹ ਗੱਲ ਪੱਲੇ ਪੈ ਜਾਵੇ ਕਿ ਸਾਰੀ ਜ਼ਿੰਦਗੀ ਤਾਂ ਕਿਸੇ ਨੇ ਕੁਝ ਦਿੱਤਾ ਨਹੀਂ, ਚਲੋ ਹੁਣ ਸੰਗਤੀ ਕਰਕੇ ਦੇਖ ਲਈਏ। ਕਹਿੰਦੇ ਨੇ ਸਿਆਣੇ ਤੇ ਖੂਹ ਦੇ ਵਿੱਚ ਇੱਕ ਡੋਲ ਦੇ ਨਾਲ ਰੱਸਾ ਬੰਨ ਕੇ ਲਮਕਾ ਦਈਏ, ਇੱਕ ਚੱਪਾ ਰੱਸਾ ਹੱਥ ਵਿੱਚ ਰਹਿ ਜਾਵੇ, ਬਾਕੀ ਦੇ ਸਾਰੇ ਰੱਸੇ ਨੂੰ ਖਿੱਚ ਲਈਦਾ ਤੇ ਪਾਣੀ ਵੀ ਪੀ ਲਈਦਾ। ਜੇ ਉਹ ਇੱਕ ਚੱਪਾ ਰੱਸਾ ਵੀ ਖੂਹ ਵਿੱਚ ਨਾਲ ਹੀ ਡਿੱਗ ਪਿਆ ਤਾਂ ਸਮਝੋ ਸਾਰਾ ਕੁਛ ਖਤਮ ਹੋ ਗਿਆ। ਜ਼ਿੰਦਗੀ ਦੇ ਅੰਤਮ ਸਵਾਸਾਂ ਤੇ ਮਹਾਰਾਜ ਕਹਿੰਦੇ ਅੰਤਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਬਰੈ, ਪੀਤੰਬਰ ਵਾਕ ਹੈ ਹਿਰਦੈ ਵਸੈ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਅੰਤ ਨੂੰ ਵਾਹਿਗੁਰੂ ਵਾਹਿਗੁਰੂ ਕਰਦਾ ਜਾਵੇਂਗਾ ਚੰਗਾ ਹੀ ਹੋਵੇਗਾ। ਤਾਂ ਮਹਾਰਾਜ ਕਹਿੰਦੇ ਨੇ ਜੇ कोई भी बंदा हुण तो ही समझ जावे कि चलो जो बीती सो बीती, जो पिछे लांगी सो लांगी, तो हुण आपां मेहनत कर लईए उहदे उत्ते हुण भी कृपा हो सकदी है। तां आपां हुण इह अरदास बेनती करनी गुरु अर्जन देव जी कहने इउं बेनती करो, कर कृपा प्रभ अपनी तेरे दर्शन होए प्यास, हे वाहेगुरु ये साडे ते कृपा करो कि तुहाडे दर्शनां दी प्यास मेरे मन च लग जावे। पहला नहीं लगती, कहने नहीं महाराज प्यास तो लगती पानी की लगती है और जूस की प्यास लगती है और रोटी खाने दियां भुखा लगती है, बाकी तो सारा कुछ ठीक है, पर तुहाडे दर्शनां दी प्यासा जो पैदा होगी मेरे मन च ताइयो जिज्ञासु बनागा। क्यों बेनती करिए कि तुहाडे दर्शनां दी प्यास मेरे मन च लग जाए जी, प्रभ तुद बिन दूजा को नहीं नानक की अरदास, हे वाहेगुरु तुहाडे तो बिना होर दूजा कोई मेरा आसरा नहीं, कोई दुनिया नूं बनाउण वाला पालन वाला मारन वाला नहीं, एक साडी अरदास बेनती है जी तुहाडे तो बिना तुहाडी प्यास किसी ने लाउणी नहीं, तुहाडी प्यास तुसी ही लाउणी है, तुसी ही कृपा करनी, तुसी ही नाम जपाउणा है। आषाढ़ सुहंदा तिस लगा, हाड़ दा महीना उन्हां नूं सोभ नीक लगता है जिस मन हर चरण निवास, जिन्हां दे मन दे विच हरी दे चरणां दा निवास हो जांदा। वाहेगुरु मंत्र दा निवास हिरदे च होना है, ता महाराज कहिंदे हाड़ दा महीना सौण दा महीना जेठ दा महीना सारी जिंदगी ही सफल हो जाती है, ते जे नाम ना वसिया फिर आषाढ़ तपंदा तिस लगा, फिर उन्होंने वो तपदा ही लगता है। जिन्होंने अपनी जिंदगी रूपी हाड़ दे महीने नूं सुखी बनाउणा है तां वो अपने हिरदे दे अंदर वसाओ, वाहेगुरु वाहे गुरु। तुसी कामणी चरण कमल स्यों प्यार, धन गुरु अर्जन देव साहब महाराज चाहे महीना कोई भी है पर उपदेश एक ही है, सावण के महीने द्वारा उपदेश करते ने कि जेड़ी जीव रूप इस्त्री जेड़ी है सा रसी कामनी, जेड़ी कामनी जीव रूप इस्त्री सहत रस दे हो गई है, सरसी एक सरसा भी आउंदा एक सिरसा है वो शहर है सस्से बिहारी इलाके सियारी इलाके सब कोई बदल जाता है, इत्थे सरसा मुक्ता है। तो इस करके सतगुरु महाराज कहने सावन सरसी कामनी चरण कमल स्यों प्यार, जिन्हां दा अकाल पुरख वाहिगुरु दे चरणा कमलां दे नाल प्यार बनिया होया है वो सहत रस दे हो गई जीव रूप इस्त्रियां, फिर उन्हां दा सौण दा महीना भी चंगा है, उन्हां दा फिर चेत विसाख जेठ हाड़ सौण भादो सारे महीने चंगे ने जिन्हां दी वाहिगुरु नाल सुरती जुड़ गई, तो जिन्हां दी सुरती नहीं जुड़ी उन्होंने सारे साल महीने दिन खराब ही ने। मन तन रत्ता सच रंग एको नाम आधार, जिन्होंने एको नाम दे आधार आसरा लिया है उन्हां दा मन भी तन भी सच्चे रंग दे विच रंगिया गया, जिन्होंने नाम दा आसरा लिया है हौली हौली किरिया चलती है, थोड़ी जी कुर्बानी करनी पैंदी है, कुछ त्याग भी करना पैंदा है, कई घाटे भी खाने पैंदे ने। मेरा पूरा यह नहीं हुंदा कि नाम जपण दे नाल आपां नूं सुते सीधी सारा कुछ मिल जाना है, वो नाम नाम ने अपनी एडजस्टमेंट करने की वक्खरी किस्म की, माया अपने किस्म की एडजस्टमेंट करती है, वो आपां नूं आके कई होर ढंगां नाल चलाउंदी है। नाम ने आउंदिया सार पहला मैल कढ़नी हुंदी है साडे मनां विचों भी ते घर विचों भी, जिहड़ी गलत माया घर च आई हुंदी जां गलत पदार्थ आए हुंदे ने नाम ने सारे उड़ा देने आउंदे ने। आप यह समझते होंगे भी चंगा नाम जपन लगे मेरे तो पैसे ही खत्म हो गए, नहीं आउणगे हुण नाम वाले पासे आउणगे, पहला वो दूजे पासे जिहड़े आए हुए से वो कर दिंदा सारे, पहला अंदरों मैल भी कर दिंदा घर विचों भी सब को कर दिंदा, हो सकता बीमार भी हो जाइए। तो बीमार क्या हो गए जी, कहिंदे वो जिहड़े कटने ने रोग पिछले जन्मां दे पाप वो झटपट ही गुरमुखां दे कट दिंदे ने, छेती 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 करके सारे पाप कड़ने, गुरमुख होने असली गुरमुखता नहीं डरते नकली डर जाते ने, फिर भी ये नाम जपन नाल क्यों बीमारी लागी मेनू, ये नाम जपन नाल मेरे गरीबी क्यों आ गई, ਇਹ ਨਾਮ ਜਪਣ ਨਾਲ ਮੈਨੂੰ ਤਕਲੀਫ ਕਿਉਂ ਆ ਗਈ। ਉਹ ਤਾਂ ਮਹਾਰਾਜ ਕੱਟ ਹੀ ਰਹੇ ਹੁੰਦੇ ਨੇ, ਪਰ ਸਾਡੀ ਸਮਝ ਤੋਂ ਪਰੇ ਹੋ ਰਿਹਾ ਸਾਰਾ ਕੁਛ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇੱਕੋ ਨਾਮ ਦਾ ਆਧਾਰ ਲਿਆ ਹੈ, ਮਨ ਅਤੇ ਤਨ ਸੱਚੇ ਰੰਗ ਵਿੱਚ ਰੰਗਿਆ ਗਿਆ ਹੈ, ਉਹਨਾਂ ਨੂੰ ਹੁਣ ਬਾਕੀ ਸਾਰਾ ਕੁਛ ਕੀ ਨਜ਼ਰ ਆਉਂਦਾ? ਦਿਖਿਆ ਰੰਗ ਕੂੜਾ ਹੋਇਆ, ਇਹ ਜਿਹੜਾ ਮਾਇਆ ਦੇ ਰੰਗ ਨੇ ਉਹਨਾਂ ਨੂੰ ਝੂਠੇ ਲੱਗਣ ਲੱਗ ਜਾਂਦੇ ਨੇ। ਬਿਸਨ ਸਭ ਹੋਏ ਛਾਰ, ਸਾਰਾ ਕੁਛ ਸਵਾਹ ਰੂਪ ਨਜ਼ਰ ਆਉਣ ਲੱਗ ਜਾਂਦਾ। ਜਦੋਂ ਉਹਨਾਂ ਨੂੰ ਨਾਮ ਦਾ ਰੰਗ ਚੜ ਗਿਆ, ਉਸ ਵਕਤ ਸਾਰਾ ਕੁਛ ਸਵਾਹ ਰੂਪ ਹੀ ਨਜ਼ਰ ਆਉਂਦਾ। ਮਾਇਆ ਦੇ ਸਾਰੇ ਰੰਗ ਜਿਹੜੇ ਨੇ ਝੂਠੇ ਪੈ ਜਾਂਦੇ ਨੇ ਉੱਥੇ ਜਾ ਕੇ, ਕਿਉਂਕਿ ਸੱਚਾ ਆਨੰਦ ਜੋ ਪ੍ਰਾਪਤ ਹੋ ਗਿਆ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਹਰੀ ਨਾਮ ਅੰਮ੍ਰਿਤ ਜਿਹੜੀ ਬੂੰਦ ਹੈ, ਸੁਹਾਵਣੀ ਸੁੰਦਰ ਸੋਭਨੀਕ ਬੂੰਦ ਜਿਹੜੀ ਹੈ, ਉਹ ਸਾਧੂ ਜਿਹੜੇ ਸਤਿਗੁਰੂ ਨੇ ਇਹਨਾਂ ਦੇ ਨਾਲ ਮਿਲ ਕੇ ਉਹ ਜੀਵ ਪੀਵਣ ਹਾਰ ਹੋ ਜਾਂਦੇ ਨੇ, ਪੀਣ ਵਾਲੇ ਬਣ ਜਾਂਦੇ ਨੇ। ਪਰ ਉਹਨਾਂ ਨੂੰ ਹੋਰ ਕੋਈ ਬੂੰਦ ਦੀ ਇੱਛਾ ਨਹੀਂ ਰਹਿੰਦੀ, ਉਹ ਤਾਂ ਕੇਵਲ ਨਾਮ ਅੰਮ੍ਰਿਤ ਬੂੰਦ ਨੂੰ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਪੀਂਦੇ ਨੇ। ਕਿਉਂਕਿ ਜਿਨ੍ਹਾਂ ਨੂੰ ਤਾਂ ਫਿਰ ਲਾਲਚ ਹੋ ਜਾਏ, ਇਹ ਰਸ ਦਾ ਵੀ ਲਾਲਚ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਜਦੋਂ ਲਾਲਚ ਹੋ ਜਾਂਦਾ ਰਸ ਦਾ, ਉਹ ਤੜਕੇ ਆ ਜਾਂਦੇ ਇੱਕ ਡੇਢ ਵਜੇ, ਕਹ ਜਾਂਦੇ 9-10 ਵਜੇ ਉਹਨਾਂ ਨੇ ਘਰ ਮੁੜਨਾ, ਕਿਉਂਕਿ ਪੂਰਾ ਰੱਜ ਕੇ ਜਾਂਦੇ ਨੇ। ਹੋਰ ਕਿਰਪਾ ਹੋ ਜੇ, ਹੋਰ ਕਿਰਪਾ ਹੋ ਜੇ, ਫਿਰ ਉਹ ਝਾੜੂ ਪੋਚਾ ਸਾਰੇ ਕਿਤੇ ਸਫਾਈਆਂ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ, ਉਹ ਕਿਉਂਕਿ ਹੋਰ ਖੱਟਣਾ ਚਾਹੁੰਦੇ ਨੇ ਨਾਮ ਧੰਨ ਨੂੰ। ਤੇ ਆਮ ਜਿਹੜੇ ਜੀਵ ਨੇ ਜਦੋਂ ਨਾਮ ਰਸ ਨਹੀਂ ਪ੍ਰਾਪਤ ਹੁੰਦਾ, ਉਹ ਇੱਥੇ ਆ ਕੇ ਉਹਨਾਂ ਨੂੰ ਸਾਰੇ ਪਾਸੇ ਫੋਕਟ ਜਿਹਾ ਨਜ਼ਰ ਆਉਂਦਾ ਹੈ ਵੀ ਚਲੋ ਮੱਥਾ ਟੇਕ ਲਿਆ, ਦੇਖ ਕਰਾ ਲਈ, ਹੁਣ ਆਹ ਕਰ ਲਈ, ਹੁਣ ਗਾਹਾਂ ਕੰਮ ਕੀ ਆਪਣਾ, ਚਲੋ ਚੱਲੀ ਆਪਾਂ 4 ਪੈਸੇ ਵੱਟੀਏ ਚੱਲ ਕੇ, ਹੁਣ ਇੱਥੇ ਤਾਂ ਫਾਲਤੂ ਹੈ। ਹੁਣ ਜਿਨ੍ਹਾਂ ਨੂੰ ਉਦੋਂ ਦੀ ਸੋਝੀ ਪੈ ਜਾਂਦੀ ਹੈ, ਉਹ ਕਹਿੰਦੇ ਮੈਨੂੰ ਤਾਂ ਹੈ ਹੀ ਉਰੇ ਸਾਰਾ ਕੁਛ, ਉਹ ਤਾਂ ਆਪਣੇ ਹੀ ਘਰ ਸਮਝਦੇ ਨੇ, ਇਹਨੂੰ ਕਹਿੰਦੇ ਇੱਥੋਂ ਹੀ ਸਾਰਾ ਕੁਛ ਪ੍ਰਾਪਤ ਹੋਣਾ। ਵਣ ਪਿਣ ਪ੍ਰਭ ਸੰਗ ਮੌਲਿਆ, ਪ੍ਰਭੂ ਦੇ ਸੰਗ ਕਰਕੇ ਵਣ ਵੀ ਹਰਾ ਭਰਾ ਹੋ ਗਿਆ, ਪਿਣ ਵੀ। ਜੇ ਵਾਹਿਗੁਰੂ ਆਪਣੀ ਚੇਤਨ ਸੱਤਾ ਖਿੱਚ ਲੈਣ ਤਾਂ ਵਣ ਵੀ ਸੁੱਕ ਜਾਣਗੇ, ਪਿਣ ਵੀ ਸੁੱਕ ਜਾਣਗੇ। ਸੰਗ੍ਰਥ ਪੁਰਖ ਅਪਾਰ, ਸਾਰਿਆਂ ਨਾਲੋਂ ਸੰਗ੍ਰਥ ਪੁਰਖ, ਅਕਾਲ ਪੁਰਖ ਵਾਹਿਗੁਰੂ ਸਭ ਤੋਂ ਸਮਰੱਥ, ਪਾਰਾਵਾਰ ਤੋਂ ਰਹਿਤ, ਉਹਦੀ ਬਖਸ਼ਿਸ਼ ਦਾ ਸਦਕਾ ਹੀ ਬਨਸਪਤੀ ਹਰੀ ਹੈ। ਇਸ ਕਰਕੇ ਇਹ ਸਾਰਾ ਕੁਝ ਨਾਮ ਕਰਕੇ ਹੀ ਤਾਂ ਹੋ ਰਿਹਾ ਹੈ ਹਰਾ ਭਰਾ। ਅਜੇਤਾ ਕੀਤਾ ਤੇਤਾ ਨਾਉ, ਵਿਣ ਨਾਲ ਨਾ ਹੀ ਕੋ ਥਾਉ। ਵਣ ਜਿਹੜਾ ਹੈ ਸਾਡਾ ਸਰੀਰ, ਤ੍ਰਿਣ ਇੰਦਰੀਆਂ ਸਾਰੀਆਂ ਇਹ ਪ੍ਰਫੁੱਲਤ ਹੋ ਜਾਂਦੀਆਂ ਨੇ ਨਾਮ ਕਰਕੇ। ਹਰ ਮਿਲਣਾ ਨੋ ਮਨ ਲੋਚਦਾ, ਹਰੀ ਨੂੰ ਮਿਲਣ ਨੂੰ ਮਨ ਤਾਂ ਲੋਚਦਾ, ਪਰ ਕਹਿੰਦੇ ਜਦ ਤੱਕ ਬਖਸ਼ਿਸ਼ ਨਹੀਂ ਹੁੰਦੀ ਉਹਦੀ, ਉਦੋਂ ਤੱਕ ਆਪਣੇ ਕੀਤਾ ਹੋਇਆ ਕੋਈ ਕਰਮ ਜਿਹੜਾ ਹੈ ਉਹ ਸਫਲਾ ਨਹੀਂ ਹੁੰਦਾ। ਇਹ ਸਾਰਿਆਂ ਨਾਲੋਂ ਵੱਡੀ ਗੱਲ, ਜਿੰਨਾ ਮਰਜ਼ੀ ਕਾਗਜ਼ ਤਿਆਰ ਹੋ ਜਾਣ, 100 ਕਾਗਜ਼ ਤਿਆਰ ਹੋਰ ਹੋ ਜੇ, ਜਦ ਤੱਕ ਉਹਦੇ ਤੇ ਅਫੀਸਰ ਦੇ ਸਾਈਨ ਨਹੀਂ ਹੁੰਦੇ ਉਹ ਬੇਕਾਰ ਹੀ ਹੈ। ਜਦ ਤੱਕ ਆਪਣੇ ਕਰਮਾਂ ਦੇ ਉੱਤੇ ਉਹਦੀ ਮੋਹਰ ਨਹੀਂ ਲੱਗਦੀ, ਉਦੋਂ ਤੱਕ ਆਪਣੇ ਸਾਰੇ ਕਰਮ ਬੇਅਰਥੀ ਪਏ ਰਹਿੰਦੇ ਨੇ। ਇਸ ਕਰਕੇ ਪਹਿਲਾਂ ਨਾਲ ਨਾਲ ਦੀ ਬਖਸ਼ਿਸ਼ ਜ਼ਰੂਰ ਮੰਗੋ ਆਪਣੇ ਸਤਿਗੁਰੂ। ਕਹਿੰਦੇ ਕਰਮਾਂ ਦਾ ਹੰਕਾਰ ਨਾ ਕਰੋ ਕਿ ਮੈਂ ਇੰਨਾ ਕਰਮ ਕੀਤਾ, ਮੈਂ ਇੰਨਾ ਕੀਤਾ, ਜਿਵੇਂ ਕਿਸੇ ਨੇ ਕਿਹਾ ਸੀ ਕਿ ਮੈਂ 90 ਸਾਲ ਭਗਤੀ ਕੀਤੀ ਆ, ਮੈਨੂੰ ਮੇਰਾ ਫੈਸਲਾ ਕਰੋ। ਪਰਮਾਤਮਾ ਕਹਿੰਦੇ ਕੀ ਫੈਸਲਾ ਕਰੀਏ, ਕੀ ਨਿਆਂ ਕਰੀਏ ਤੇਰਾ, ਤੂੰ ਕਿੱਥੇ ਬਹਿ ਕੇ ਭਗਤੀ ਕੀਤੀ? ਕਹਿੰਦੇ ਮੈਂ ਇੱਕ ਪੱਥਰ ਦੇ ਉੱਤੇ ਬਹਿ ਕੇ ਭਗਤੀ ਕੀਤੀ, ਉਹ ਮੇਰਾ ਗਵਾਹ ਹੈ, ਮੇਰਾ ਨਿਆਂ ਕਰੋ, ਮੈਂ 90 ਸਾਲ ਭਗਤੀ ਕੀਤੀ ਹੈ। ਮਹਾਰਾਜ ਕਹਿੰਦੇ ਨਿਆਂ ਤਾਂ ਫਿਰ ਇਹ ਕਹਿੰਦਾ ਪੱਥਰ ਵੀ ਜੂਨ ਹੈ ਇੱਕ, ਤੂੰ ਉਹਦੇ ਉੱਤੇ ਬਹਿ ਕੇ ਭਗਤੀ ਕੀਤੀ ਹੈ ਨਾ, ਨਿਆਂ ਤਾਂ ਫਿਰ ਇਹ ਹੈ ਕਿ 90 ਸਾਲ ਉਹ ਪੱਥਰ ਆਪਣੇ ਸਿਰ ਤੇ ਰੱਖ। ਕਹਿੰਦੇ ਮਹਾਰਾਜ ਇਹ ਕੀ ਗੱਲ, ਮੈਂ ਤਾਂ 90 ਸਾਲ ਭਗਤੀ ਕੀਤੀ ਹੈ। ਕਹਿੰਦੇ ਉਹ 90 ਸਾਲ ਦਾ ਹੰਕਾਰ ਹੀ ਕਰੀ ਜਾਂਦਾ, 90 ਸਾਲ ਹੀ ਗਿਣੀ ਜਾਂਦਾ। ਕੋਈ ਸਾਧੂ ਮਹਾਤਮਾ ਕੋਲ ਖੜੇ ਸੀ, ਉਹ ਕਹਿੰਦੇ ਭਲਿਆ ਲੋਕਾ, ਇੱਥੇ ਤੂੰ ਨਿਆਂ ਨਾ ਮੰਗ, ਇੱਥੇ ਕਿਰਪਾ ਮੰਗ। ਤੇਰੇ ਵਰਗੇ ਲੱਖਾਂ ਲੋਕ ਫਿਰਦੇ ਨੇ ਕਰਮ ਕਰਦੇ, ਇਹ ਨਹੀਂ ਪ੍ਰਵਾਨ ਕਰਦੇ, ਇਹਨਾਂ ਨੂੰ ਕੀ ਪ੍ਰਭਾਵ ਪਈ ਹੈ ਕਿਸੇ ਦੀ। ਇਸ ਕਰਕੇ ਮਹਾਰਾਜ ਕਹਿੰਦੇ ਕਰਮ ਮਿਲਾਵਣ ਹਾਰ, ਇਹ ਤਾਂ ਬਖਸ਼ਿਸ਼ ਹੋ ਜਾਏ ਤਾਂ ਉਹ ਮਿਲਾਉਣ ਹਾਰ ਪਰਮੇਸ਼ਰ ਮਿਲਾਉਂਦੇ ਨੇ। ਆਹ 2 ਪ੍ਰਕਾਰ ਦੇ ਕਰਮ ਨੇ, ਇੱਕ ਨਿਖਿੱਧ ਕਰਮੀ ਕਰੀ ਜਾਣੇ ਨੇ, ਇੱਕ ਮਾੜੇ ਕਰਮੀ ਕਰੀ ਜਾਣੇ ਨੇ, ਇੱਕ ਹੰਕਾਰ ਵਾਲੇ ਕਰਮ ਕਰੀ ਜਾਣੇ ਨੇ।
ਜਦੋਂ ਉਹਨਾਂ ਦੀ ਬਖਸ਼ਿਸ਼ ਹੋ ਗਈ ਵਾਹਿਗੁਰੂ ਜੀ ਦੀ,